ਸਤਨਾਮ ਸ੍ਰੀ ਵਾਹਿਗੁਰੂ ਜਿਉਂ ਤੋਂ ਪ੍ਰੇਮ ਖਿਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨਾ ਕੀ ਜੈ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਚਮਕੌ ਰਿਗੜੀ ਦੀ ਧਰਤੀ ਉੱਤੇ ਖੂਨ ਸ਼ਹੀਦਾਂ ਦਾ ਹੈ ਡੁੱਲਿਆ ਚਮਕੌਰ ਸਾਹਿਬ ਦੀ ਧਰਤੀ ਉੱਤੇ ਖੂਨ ਸ਼ਹੀਦਾਂ ਦਾ ਹੈ ਡੁੱਲਿਆ 300 ਸਾਲ ਨੇ ਹੋ ਗਏ ਸੰਗਤੇ ਇਹ ਦਿਨ ਖਾਲਸੇ ਨੂੰ ਨਹੀਂ ਭੁੱਲਿਆ ਚਮਕੌਰ ਗੜੀ ਦੀਏ ਧਰਤੀਏ ਤੋਂ ਪੀ ਗਈ ਖੂਨ ਸ਼ਹੀਦਾਂ ਦਾ ਚਮਕੌਰ ਗੜੀ ਦੀਏ ਧਰਤੀਏ ਤੋਂ ਪੀ ਗਈ ਖੂਨ ਸ਼ਹੀਦਾਂ ਦਾ ਧਰਤੀਏ ਤੂੰ ਪੀ ਗਈ ਖੂਨ ਸ਼ਹੀਦਾਂ ਦਾ
ਸ਼ਹੀਦਾਂ ਦਾ ਗੜੀ ਦੀਏ ਧਰਤੀਏ ਤੂੰ ਪੀ ਗਈ ਖੂਨ ਸ਼ਹੀਦ
ਧਰ ਨੇ ਕਿਲਾ ਆਨੰਦਪੁਰ ਸਾਹਿਬ ਦਾ ਛੱਡਿਆ। ਅੱਧੀ ਰਾਤ ਨੂੰ ਕਲਗੀ ਧਰ ਨੇ ਕਿਲਾ ਆਨੰਦਪੁਰ ਸਾਹਿਬ ਦਾ ਛੱਡਿਆ। ਸਰਸਾ ਨਦੀ ਕਿਨਾਰੇ ਆ ਕੇ ਗਿਆ ਪਰਿਵਾਰ ਸੀ ਵੰਡਿਆ। ਇੱਕ ਪਾਸੇ ਮਾਤਾਵਾਂ ਗਈਆਂ ਮਣੀ ਸਿੰਘ ਦੇ ਨਾਲ ਜੀਓ, ਦੂਜੇ ਪਾਸੇ ਮਾਂ ਗੁਜਰੀ ਹੈ ਨਿੱਕੇ ਦੋਵੇਂ ਬਾਲ ਜੀਓ। ਪਾਸੇ ਮਾਤਾਵਾਂ ਗਈਆਂ ਮਣੀ ਸਿੰਘ ਦੇ ਨਾਲ ਜੀਓ, ਦੂਜੇ ਪਾਸੇ ਮਾਂ ਗੁਜਰੀ ਹੈ ਨਿਕੜੇ ਦੋਵੇਂ ਲਾਲ ਜੀਓ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਰ ਗਏ ਸਰਸਾ ਪਾਰ ਜੀਓ, ਚਾਲੀ ਕੁ ਸਿੰਘ ਨਾਲ ਗੁਰਾਂ ਦੇ ਅਜੀਤ ਤੇ ਦੂਜਾ ਜਜਾਰ ਜੀਓ। ਜਦ ਇਕੱਠਿਆਂ ਹੋ ਕੇ ਕੇਰਾ ਸ਼ੇਰਾਂ ਨੂੰ ਪਾਇਆ ਏ, ਸਵਾ ਲੱਖ ਦੇ ਨਾਲ ਗੁਰਾਂ ਨੇ ਕੱਲਾ ਸਿੰਘ ਲੜਾਇਆ ਏ। ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਗਿੱਦੜਾਂ ਨੇ ਜਦ ਇਕੱਠਿਆਂ ਹੋ ਕੇ ਕੇਰਾ ਸ਼ੇਰਾਂ ਨੂੰ ਪਾਇਆ ਏ, ਸਵਾ ਲੱਖ ਦੇ ਨਾਲ ਗੁਰਾਂ ਨੇ ਕੱਲਾ ਸਿੰਘ ਲੜਾਇਆ ਏ। ਚਮਕੌਰ ਗੜੀ ਦੀ ਧਰਤੀ ਹੋ ਗਈ ਨਾਲ ਲਹੂ ਦੇ ਲਾਲ ਜੀਓ, ਇਹ ਦਿਨ ਖਾਲਸੇ ਨੂੰ ਨਹੀਂ ਭੁੱਲਣਾ, ਭਾਵੇਂ ਹੋ ਗਏ 300 ਸਾਲ ਜੀਓ। ਚਮਕੌਰ ਗੜੀ ਦੀ ਧਰਤੀ ਏ ਤੂੰ ਪੀ ਗਈ ਖੂਨ ਸ਼ਹੀਦਾਂ ਦਾ, ਚਮਕੌਰ ਗੜੀ ਦੀ ਧਰਤੀ ਏ ਤੂੰ ਪੀ ਗਈ ਖੂਨ ਸ਼ਹੀਦਾਂ ਦਾ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਪੁੱਤਰਾਂ ਦੇ ਦਾਨੀ, ਬੰਸ ਦੇ ਬਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਲਾਉਣਾ ਕਰੀਏ। ਅੱਜ ਦਾ ਦੀਵਾਨ, ਅੱਜ ਦੀ ਵਿਚਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ, ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋ ਜਾਣਾ। ਅੱਜ 300 ਸਾਲਾ ਸ਼ਹੀਦੀ ਗੁਰਪੁਰਬ ਆਲ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸੋ ਆਪਾਂ ਵੀ ਕਲਗੀਧਰ ਪਿਤਾ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਹੈ। ਆਪ ਜੀ ਜਾਣਦੇ ਹੋ ਕਿ ਬਾਜਾਂ ਵਾਲੇ ਨੇ 6 ਪੋਹ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਹੈ। 8 ਮਹੀਨੇ ਲਗਾਤਾਰ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਜੰਗ ਹੁੰਦਾ ਰਿਹਾ। ਰਸਤਾਂ ਬਸਤਾਂ ਚੌਹਾਂ ਪਾਸਿਆਂ ਤੋਂ ਬੰਦ ਕਰ ਦਿੱਤੀਆਂ ਗਈਆਂ। ਕਿਤੇ ਮੁਗਲਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਕਿਤੇ 22 ਧਾਰ ਦੇ ਰਾਜਿਆਂ ਨੇ ਕਹੂ ਦੀਆਂ ਕਸਮਾਂ ਖਾਧੀਆਂ। ਬਾਜਾਂ ਵਾਲਿਆ, ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਅਸੀਂ ਤੈਨੂੰ ਕੁਝ ਨਹੀਂ ਕਹਾਂਗੇ। ਪਰ ਗੁਰੂ ਵਾਲਿਓ, ਆਖਿਰਕਾਰ ਕਲਗੀਧਰ ਪਿਤਾ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਹੈ। ਸਰਸਾ ਨਦੀ ਕਿਨਾਰੇ ਆ ਕੇ ਗਿਆ ਪਰਿਵਾਰ ਸੀ ਵੰਡਿਆ। ਉਧਰੋਂ ਗੁਰੂ ਵਾਲਿਓ ਸਰਸਾ ਨਦੀ ਦੇ ਕਿਨਾਰੇ ਆ ਕੇ ਬਾਜਾਂ ਵਾਲੇ ਦਾ ਸਾਰਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸਰਸਾ ਨਦੀ ਵੀ ਠਾਠਾ ਮਾਰਦੀ ਹੈ, ਪਾਣੀ ਦੀਆਂ ਛੱਲਾਂ ਚੱਲ ਰਹੀਆਂ ਨੇ, ਨਿੱਕੀ ਨਿੱਕੀ ਕਣੀ ਪੈਂਦੀ ਹੈ, ਠੱਕਾ ਚੱਲ ਰਿਹਾ ਹੈ। ਕਲਗੀਧਰ ਪਿਤਾ ਨੇ ਭਾਈ ਦਇਆ ਸਿੰਘ ਨੂੰ ਪੁੱਛਣਾ ਕੀਤਾ, ਦਇਆ ਸਿੰਘ ਜੀ ਟਾਈਮ ਕਿੰਨਾ ਹੋ ਗਿਆ? ਕਹਿਣ ਲੱਗੇ, ਸਤਿਗੁਰੂ 2 ਵੱਜ ਚੁੱਕੇ ਨੇ। ਬਾਜਾਂ ਵਾਲੇ ਨੇ ਹੁਕਮ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿਓ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਬਾਜਾਂ ਵਾਲਿਆ, 10 ਲੱਖ ਫੌਜ ਦਾ ਘੇਰਾ ਪਿਆ ਹੈ, ਹੁਣ ਇੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਵੇਗਾ। ਹਾਂ ਭਾਈ ਦਇਆ ਸਿੰਘ ਜੀ, ਕੀਰਤਨ ਦੇ ਨੇਮ ਵਿੱਚ ਫਰਕ ਨਾ ਆ ਜਾਵੇ। ਗੁਰੂ ਵਾਲਿਓ, ਧੰਨ ਕਲਗੀਧਰ ਪਿਤਾ, ਧੰਨ ਉਹਨਾਂ ਦਾ ਜਿਗਰਾ ਹੈ। ਸਰਸਾ ਨਦੀ ਦੇ ਕਿਨਾਰੇ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਹੈ। ਸਮਾਂ ਕੀ ਬਣਿਆ? ਅੱਜ ਗੁਰੂ ਵਾਲਿਓ, ਹੁਣ ਬਾਜਾਂ ਵਾਲੇ ਨੇ ਹੁਕਮ ਕੀਤਾ ਹੈ, ਕਹਿਣ ਲੱਗੇ ਵੀ ਸਰਸਾ ਨਦੀ ਨੂੰ ਪਾਰ ਕਰ ਜਾਓ। ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਮੁੱਖ ਚੁੰਮੇ ਨੇ ਮਾਤਾ ਗੁਜਰ ਕੌਰ ਦੇ ਚਰਨਾਂ 'ਤੇ ਨਮਸਕਾਰ ਕੀਤੀ। ਬਾਜਾਂ ਵਾਲੇ ਜਾਣਦੇ ਸਨ ਕਿ ਅੱਜ ਤੋਂ ਬਾਅਦ ਇਹਨਾਂ ਮੇਰੇ ਲਾਲਾਂ ਨੇ ਮੈਨੂੰ ਦੁਬਾਰਾ ਨਹੀਂ ਮਿਲਣਾ। ਹੁਣ ਗੁਰੂ ਵਾਲਿਓ, 3 ਹਿੱਸਿਆਂ ਦੇ ਵਿੱਚ ਬਾਜਾਂ ਵਾਲੇ ਦਾ ਪਰਿਵਾਰ ਵੰਡਿਆ ਗਿਆ ਹੈ। ਇਹ ਕੈਸਾ ਵਿਛੋੜਾ ਪੈ ਗਿਆ! ਡਾਡਾ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕੰਢੇ, ਡਾਡਾ ਪੈ ਗਿਆ, ਡਾਡਾ ਪੈ ਗਿਆ ਵਿਛੋੜਾ ਸਰਸਾ ਨਦੀ ਦੇ ਕੰਢੇ, ਡਾਡਾ ਪੈ ਗਿਆ।
ਆਹ
ਤੇ ਡਾਡਾ ਪੈ ਗਿਆ, ਡਾਡਾ ਪੈ ਗਿਆ ਵਿਛੋੜਾ ਸਰਸ ਨਦੀ ਦੇ ਕੰਢੇ, ਡਾਡਾ ਪੈ ਗਿਆ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਪਾਸੇ ਮਾਤਾਵਾਂ ਗਈਆਂ ਮਣੀ ਸਿੰਘ ਦੇ ਨਾਲ ਜੀਓ, ਦੂਜੇ ਪਾਸੇ ਮਾਂ ਗੁਜ਼ਰੀ ਹੈ ਨਿੱਕੇ ਦੋਵੇਂ ਲਾਲ ਜੀਓ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਰ ਗਏ ਸਰਸਾ ਪਾਰ ਜੀਓ, 40 ਕੁ ਸਿੰਘ ਨਾਲ ਗੁਰਾਂ ਦੇ ਅਜੀਤ ਤੇ ਦੂਜਾ ਜੁਝਾਰ ਜੀਓ। ਗਿੱਦੜਾਂ ਨੇ ਜਦ ਇਕੱਠਿਆਂ ਹੋ ਕੇ ਘੇਰਾ ਸ਼ੇਰਾਂ ਨੂੰ ਪਾਇਆ ਏ, 125,000 ਦੇ ਨਾਲ ਗੁਰਾਂ ਨੇ ਇਕੱਲਾ ਸਿੰਘ ਲੜਾਇਆ ਹੈ। ਤਿੰਨ ਹਿੱਸਿਆਂ ਦੇ ਵਿੱਚ ਬਾਜਾਂ ਵਾਲੇ ਦਾ ਪਰਿਵਾਰ ਵੰਡਿਆ ਗਿਆ ਹੈ। ਕਲਗੀਧਰ ਪਿਤਾ ਗੁਰੂ ਵਾਲੇ ਉਹ ਸਰਸਾ ਨਦੀ ਨੂੰ ਪਾਰ ਕਰ ਗਏ ਨੇ, ਕੋਈ 2 ਕਿਲੋਮੀਟਰਾਂ 'ਤੇ ਜਾ ਨਿਕਲਿਆ, ਕੋਈ 1 ਕਿਲੋਮੀਟਰ 'ਤੇ ਜਾ ਨਿਕਲਿਆ ਹੈ। ਸਰਸਾ ਦੇ ਪਾਣੀ ਦੇ ਵਾਹ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਹੁਣ ਬਾਜਾਂ ਵਾਲੇ ਸਰਸਾ ਨਦੀ ਨੂੰ ਪਾਰ ਕਰ ਗਏ ਨੇ, ਚਮਕੌਰ ਦੀ ਗੜੀ ਵਿੱਚ ਆ ਪਹੁੰਚੇ। ਇਹ ਗੜੀ ਇੱਕ ਚੌਧਰੀਆਂ ਦੀ ਹਵੇਲੀ ਹੈ, ਚੰਪਾ ਰਾਣੀ ਦੇ ਨਾਂ 'ਤੇ ਇਹ ਚਮਕੌਰ ਸਾਹਿਬ ਵਸਿਆ ਹੈ। ਕਿਸੇ ਸਮੇਂ ਇਹ ਰਾਜਧਾਨੀ ਹੋਇਆ ਕਰਦੀ ਸੀ। ਜਦੋਂ ਕਿਸੇ ਸਿੱਖ ਨੇ ਆ ਕੇ ਸੂਹ ਦਿੱਤੀ ਬਾਜਾਂ ਵਾਲੇ ਆ, 10,00,000 ਫੌਜ ਨੇ ਘੇਰਾ ਪਾ ਲਿਆ ਹੈ। ਬਾਜਾਂ ਵਾਲੇ ਕਹਿਣ ਲੱਗੇ, ਕੋਈ ਗੱਲ ਨਹੀਂ, ਕਿਤੇ ਮੋਰਚਾ ਲਾ ਕੇ ਬੈਠ ਜਾਂਦੇ ਹਾਂ, ਭਾਈ ਦਇਆ ਸਿੰਘ ਨੂੰ ਭੇਜਿਆ। ਦਇਆ ਸਿੰਘ ਜੀ, ਉਹ ਸਾਹਮਣੇ ਹਵੇਲੀ ਹੈ, ਪਤਾ ਕਰੋ। ਭਾਈ ਦਇਆ ਸਿੰਘ ਜੀ ਗਏ ਨੇ ਗੁਰੂ ਵਾਲਿਓ, ਜਾ ਕੇ ਦਰਵਾਜ਼ਾ ਖੜਕਾਇਆ, ਚੌਧਰੀ ਅੰਦਰੋਂ ਆਇਆ ਹੈ। ਭਾਈ ਦਇਆ ਸਿੰਘ ਨੇ ਬਚਨ ਕੀਤੇ, ਕਹਿਣ ਲੱਗੇ, ਚੌਧਰੀ ਜੀ, ਕੁਝ ਸਮੇਂ ਵਾਸਤੇ ਸਾਨੂੰ ਇਹ ਹਵੇਲੀ ਚਾਹੀਦੀ ਹੈ। ਭਾਈ ਤੁਸੀਂ ਕੌਣ ਹੋ? ਕਹਿਣ ਲੱਗੇ, ਕਲਗੀਧਰ ਪਿਤਾ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਏ ਨੇ। ਚੌਧਰੀ ਨੇ ਜਵਾਬ ਦੇ ਦਿੱਤਾ, ਬਾਜਾਂ ਵਾਲੇ ਗੁਰੂ ਵਾਲਿਓ, 125,000 ਦੀ ਕਲਗੀ ਜਿਨ੍ਹਾਂ ਦੇ ਮੁਕਟ ਦੇ ਵਿੱਚ ਸੱਜਦੀ ਸੀ ਗੁਰੂ ਵਾਲਿਓ, ਅੱਜ ਬਾਜਾਂ ਵਾਲੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇੱਕ ਕੱਚੀ ਗੜੀ ਦੇ ਦਰਵਾਜ਼ੇ ਕੋਲ ਖੜ੍ਹੇ ਨੇ, ਪਰ ਦਰਵਾਜ਼ਾ ਖੁੱਲ੍ਹਦਾ ਨਹੀਂ। ਆਖੋ ਸਤਨਾਮ। ਐਸਾ ਸਮਾਂ ਵੀ ਖਾਲਸੇ 'ਤੇ ਆਇਆ ਹੈ, ਇੱਕ ਭੁੱਖ ਦੇ ਨਾਲ ਜੰਗ ਹੋ ਰਿਹਾ, ਦੂਜਾ ਦੁਸ਼ਮਣ ਦੇ ਨਾਲ ਜੰਗ ਹੋ ਰਿਹਾ ਹੈ, 10,00,000 ਫੌਜ ਦਾ ਘੇਰਾ ਪਿਆ ਹੈ, ਪਰ ਬਾਜਾਂ ਵਾਲੇ ਗੁਰੂ ਵਾਲਿਓ ਫਕੀਰਾਂ ਦੀ ਤਰ੍ਹਾਂ ਇੱਕ ਕੱਚੀ ਗੜੀ ਦੀ ਮੰਗ ਕਰ ਰਹੇ ਨੇ। ਪਰ ਗੁਰੂ ਵਾਲਿਓ, ਚੌਧਰੀ ਨੇ ਜਦੋਂ ਨਾਂਹ ਕਰ ਦਿੱਤੀ, ਭਾਈ ਦਇਆ ਸਿੰਘ ਨੂੰ ਹੁਕਮ ਕੀਤਾ, ਦਇਆ ਸਿੰਘ ਜੀ, ਜੇਕਰ ਸਿੱਧੀ ਉਂਗਲ ਦੇ ਨਾਲ ਘਿਓ ਨਾ ਨਿਕਲਦਾ ਹੋਵੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈ, ਚਲੋ ਕਰ ਲਓ ਕਬਜ਼ਾ ਇਸ ਗੜੀ ਦੇ ਉੱਤੇ। ਬਾਜਾਂ ਵਾਲੇ ਗੜੀ ਦੇ ਅੰਦਰ ਗਏ ਨੇ, ਮੋਰਚੇ ਲਾਏ ਗਏ, ਕੱਚੀ ਗੜੀ ਹੈ ਗੁਰੂ ਵਾਲਿਓ, ਅਲੀ ਅਲੀ ਦੇ ਨਾਰੇ ਲੱਗ ਰਹੇ ਨੇ, ਚਮਕੌਰ ਸਾਹਿਬ ਦੀ ਧਰਤੀ ਨੂੰ ਚੌਹਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ। ਰਾਤ ਦਾ ਸਮਾਂ ਹੈ, ਠੰਡ ਪੈ ਰਹੀ ਹੈ, ਉਧਰੋਂ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਸੀ, ਬਸਤਰ ਸਾਰੇ ਗਿੱਲੇ ਹੋ ਚੁੱਕੇ ਸਨ, ਪਰ ਬਾਜਾਂ ਵਾਲੇ ਧੰਨ ਆਪਣੇ ਸਿੰਘਾਂ ਦੇ ਉੱਤੇ ਪਹਿਰਾ ਦੇ ਰਹੇ ਨੇ। ਕਿਤੇ ਅਜੀਤ ਸਿੰਘ ਦਾ ਮੁੱਖ ਤੱਕਦੇ ਨੇ, ਕਿਤੇ ਜੁਝਾਰ ਸਿੰਘ ਵੱਲ ਤੱਕਦੇ ਨੇ। ਆਪਣੇ ਰੁਮਾਲ ਦੇ ਨਾਲ ਇਕੱਲੇ ਇਕੱਲੇ ਸਿੰਘ ਦੇ ਕੋਲ ਜਾ ਕੇ ਬਾਜਾਂ ਵਾਲੇ ਸਿੰਘਾਂ ਦੇ ਮੁੱਖ ਸਾਫ ਕਰਦੇ ਨੇ। ਇਕੱਲੇ ਇਕੱਲੇ ਸਿੰਘ ਨੂੰ ਇਹ ਪਿਆਰ ਕਰਦਾ ਗੁਰੂ ਬਾਜਾਂ ਵਾਲਾ, ਕਰਦਾ ਗੁਰੂ ਬਾਜਾਂ ਵਾਲਾ,
ਇਕੱਲੇ ਸਿੰਘ ਨੂੰ ਪਿਆਰ ਕਰਦਾ ਗੁਰੂ ਬਾਜਾਂ ਵਾਲਾ, ਇਕੱਲੇ ਇਕੱਲੇ ਸਿੰਘ ਨੂੰ
ਜੰਗਲੀ ਤਿਆਰ ਕਰਦਾ ਗੁਰੂ ਬਾਜਾਂ ਵਾਲਾ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਵਾਲਿਓ ਆਪਣੇ ਸਿੰਘਾਂ ਦੇ ਪਹਿਰਾ ਦੇ ਰਹੇ ਨੇ। ਜਿਵੇਂ ਆਕਾਸ਼ ਦੇ ਵਿੱਚੋਂ ਮੀਂਹ ਵਰਦਾ ਇਸੇ ਤਰ੍ਹਾਂ ਤੀਰਾਂ ਦੀ ਵਰਖਾ ਹੋ ਰਹੀ ਹੈ। ਬਾਜਾਂ ਵਾਲੇ ਕਦੇ ਅਜੀਤ ਸਿੰਘ ਦੇ ਕੋਲ ਜਾਂਦੇ ਨੇ, ਅਜੀਤ ਸਿੰਘ ਦਾ ਮੁੱਖ ਚੁੰਮਦੇ ਨੇ, ਜੁਝਾਰ ਸਿੰਘ ਦਾ ਮੁੱਖ ਚੁੰਮਦੇ ਨੇ, ਨਿੱਕੇ ਲਾਲਾਂ ਦਾ ਕੋਈ ਪਤਾ ਨਹੀਂ। ਬਾਜਾਂ ਵਾਲੇ ਜਾਣਦੇ ਸਨ ਕਿ ਕੁਝ ਸਮੇਂ ਤੋਂ ਬਾਅਦ ਮੇਰੇ ਅਜੀਤ ਨੇ, ਮੇਰੇ ਜੁਝਾਰ ਨੇ ਮੇਰੇ ਕੋਲ ਨਹੀਂ ਰਹਿਣਾ। ਇਕੱਲੇ ਇਕੱਲੇ ਸਿੰਘ ਦਾ ਮੁਖੜਾ ਸਾਫ ਕਰਦੇ ਨੇ, ਛਾਤੀਆਂ ਮਿਣਦੇ ਨੇ ਕਿ ਕਿੰਨੀਆਂ ਕੁ ਗੋਲੀਆਂ ਖਾ ਕੇ ਮੇਰੇ ਸਿੰਘ ਸ਼ਹੀਦ ਹੋਣਗੇ। ਐਸਾ ਸਮਾਂ ਵੀ ਬਾਜਾਂ ਵਾਲੇ 'ਤੇ ਆਇਆ ਹੈ। ਹੁਣ ਗੁਰੂ ਵਾਲਿਓ, ਜਦੋਂ ਦੁਸ਼ਮਣ ਦਰਵਾਜ਼ੇ ਦੇ ਨੇੜੇ ਆਉਣ ਲੱਗਾ ਹੈ, ਬਾਜਾਂ ਵਾਲੇ ਨੇ ਹੁਕਮ ਕੀਤਾ ਵੀ 6-6 ਸਿੰਘਾਂ ਦਾ ਜਥਾ ਬਣਾ ਕੇ ਦੁਸ਼ਮਣ ਦੇ ਨਾਲ ਲੋਹਾ ਲਿਆ ਜਾਵੇ। 6 ਸਿੰਘਾਂ ਦਾ ਜਥਾ ਤਿਆਰ ਕਰਦੇ ਨੇ। ਚਮਕੌਰ ਦੀ ਗੜੀ ਵਿੱਚੋਂ ਜਥਾ ਬਾਹਰ ਨਿਕਲਦਾ ਹੈ, ਹਜ਼ਾਰਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਜਾਂਦਾ ਹੈ। ਸਮਾਂ ਕੀ ਬਣਿਆ ਗੁਰੂ ਵਾਲਿਓ? 2 ਜਥੇ ਬਾਜਾਂ ਵਾਲੇ ਨੇ ਭੇਜੇ ਨੇ। 3 ਜਥੇ ਦੀ ਵਾਰੀ ਆਈ। ਬਾਬਾ ਅਜੀਤ ਸਿੰਘ ਜੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਆਣ ਖੜ੍ਹੇ ਹੋਏ। ਬਾਜਾਂ ਵਾਲਿਆ, ਪਿਤਾ ਜੀ ਕਿਰਪਾ ਕਰੋ, ਮੈਂ ਵੀ ਜੰਗ ਵਿੱਚ ਸ਼ਹੀਦ ਹੋਣਾ ਚਾਹੁੰਦਾ। ਬਾਜਾਂ ਵਾਲੇ ਹੱਸ ਪਏ। ਅਜੀਤ ਸਿੰਘਾ, ਜਦੋਂ ਭਗਾਣੀ ਦਾ ਯੁੱਧ ਜਿੱਤਿਆ ਸੀ ਉਦੋਂ ਤੇਰਾ ਜਨਮ ਹੋਇਆ ਸੀ, ਮੈਂ ਤੇਰਾ ਨਾਮ ਅਜੀਤ ਸਿੰਘ ਰੱਖਿਆ। ਗੁਰੂ ਵਾਲਿਓ, ਕਲਗੀਧਰ ਪਿਤਾ ਦਾ ਇਤਿਹਾਸ ਪੜ੍ਹੋ। ਜਦੋਂ ਬਾਜਾਂ ਵਾਲੇ 9 ਸਾਲ ਦੇ ਹੋਏ ਸਨ, ਜਦੋਂ ਆਪ ਪੁੱਤਰ ਸਨ ਅਤੇ ਆਪਣੇ ਪਿਤਾ ਨੂੰ ਜੰਗ ਵੱਲ ਤੋਰ ਦਿੱਤਾ ਤਿਲਕ ਜੰਜੂ ਦੀ ਰਾਖੀ ਵਾਸਤੇ, ਅੱਜ ਬਾਪ ਬਣੇ ਨੇ ਅਤੇ ਆਪਣੇ ਪੁੱਤਰ ਨੂੰ ਜੰਗ ਵੱਲ ਤੋਰ ਰਹੇ ਨੇ। ਆਖੋ ਸਤਨਾਮ। ਬਾਜਾਂ ਵਾਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੌਣ ਹੋ ਸਕਦਾ? ਗੁਰੂ ਵਾਲਿਓ, ਸਮਾਂ ਕੈਸਾ ਬਣਿਆ ਹੈ? ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਖੜੇ ਨੇ, ਬਾਜਾਂ ਵਾਲਿਆ ਕਿਰਪਾ ਕਰ। ਦੇਵੋ ਆ ਗਿਆ ਪਿਤਾ ਜੀ, ਮੈਂ ਵੀ ਜਾਵਾਂ ਜੰਗ ਨੂੰ। ਦੇਵੋ ਆ ਗਿਆ, ਦੇਵੋ ਆ ਗਿਆ ਪਿਤਾ ਜੀ, ਮੈਂ ਵੀ ਜਾਵਾਂ ਜੰਗ ਨੂੰ। ਦੇਵੋ ਆ ਗਿਆ, ਜਾਵਾ ਜੰਗ ਨੂੰ ਜੇ ਹੋਇਆ। ਬਾਬਾ ਅਜੀਤ ਸਿੰਘ ਜੀ ਹੱਥ ਜੋੜ ਕੇ ਖੜੇ ਨੇ, ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਮੈਂ ਦੁਸ਼ਮਣ ਦਾ ਮੁਕਾਬਲਾ ਕਰਕੇ ਜੰਗ ਵਿੱਚ ਸ਼ਹੀਦ ਹੋਣਾ ਚਾਹੁੰਦਾ। ਦੁਨੀਆਂ ਦੇ ਇਤਿਹਾਸ ਪੜ੍ਹ ਲਵੋ, ਕਿਤੇ ਵੀ ਇਤਿਹਾਸ ਵਿੱਚ ਇਹ ਗੱਲ ਨਹੀਂ ਆਵੇਗੀ ਕਿ ਪਿਤਾ ਨੇ ਆਪਣੇ ਹੱਥੀਂ ਪੁੱਤਰ ਨੂੰ ਜੰਗ ਵੱਲ ਤੋਰਿਆ ਹੋਵੇ। ਪਰ ਬਾਜਾਂ ਵਾਲਿਆ, ਤੇਰਾ ਧਨ ਜਿਗਰਾ ਹੈ। ਬਾਬਾ ਅਜੀਤ ਸਿੰਘ ਦੇ ਨਾਲ ਗੁਰੂ ਵਾਲਿਓ ਪੰਜ ਸਿੰਘਾਂ ਨੂੰ ਭੇਜਿਆ, 6 ਸਿੰਘਾਂ ਦਾ ਜਥਾ। ਜਦੋਂ ਚਮਕੌਰ ਦੀ ਗੜੀ ਵਿੱਚੋਂ ਬਾਹਰ ਬਾਬਾ ਅਜੀਤ ਸਿੰਘ ਜੀ ਨਿਕਲੇ ਨੇ, ਦੁਸ਼ਮਣਾਂ ਦੀ ਫੌਜ ਨੂੰ ਭੜਥੂ ਪਾ ਦਿੱਤਾ। ਗੁਰੂ ਵਾਲਿਓ ਸਮਝ ਗਿਆ ਵੀ ਸ਼ਾਇਦ ਕਲਗੀਧਰ ਪਿਤਾ ਆਪ ਜੰਗ ਲੜਨ ਨੂੰ ਆਏ ਨੇ, ਕਿਉਂਕਿ ਬਾਬਾ ਅਜੀਤ ਸਿੰਘ ਦਾ ਮੁੜਾਂਗਾ ਕਲਗੀਧਰ ਪਿਤਾ ਦੇ ਨਾਲ ਮਿਲਦਾ ਸੀ। ਦੁਸ਼ਮਣ ਦੇ ਵਿੱਚ ਭੜਥੂ ਪਾ ਦਿੱਤਾ, ਹਜ਼ਾਰਾਂ ਨੂੰ ਗੁਰੂ ਵਾਲਿਓ ਕਤਲੇਆਮ ਕੀਤਾ ਹੈ ਬਾਬਾ ਅਜੀਤ ਸਿੰਘ ਨੇ। ਕਲਗੀਧਰ ਪਿਤਾ ਚਮਕੌਰ ਦੀ ਗੜੀ ਦੀ ਕੰਧ ਦੇ ਉੱਤੇ ਚੜ੍ਹੇ ਨੇ। ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ, ਬਾਜਾਂ ਵਾਲਿਆ ਉੱਪਰ ਕਿੱਥੇ ਜਾ ਰਹੇ ਹੋ? ਭਾਈ ਦਇਆ ਸਿੰਘ ਜੀ, ਮੈਂ ਆਪਣੇ ਅਜੀਤ ਨੂੰ ਵੇਖਣਾ ਚਾਹੁੰਦਾ ਹਾਂ ਕਿ ਦੁਸ਼ਮਣ ਦੇ ਨਾਲ ਕਿਵੇਂ ਜੰਗ ਲੜਦਾ ਹੈ, ਕਿਵੇਂ ਟੋਟੇ ਟੋਟੇ ਹੋ ਕੇ ਮੇਰਾ ਅਜੀਤ ਸਿੰਘ ਧਰਤੀ 'ਤੇ ਡਿੱਗੇਗਾ। ਐਸਾ ਹੀ ਸਮਾਂ ਆਇਆ ਜਦੋਂ ਦੁਸ਼ਮਣ ਦਾ ਕੋਈ ਵਾਹ ਨਾ ਚੱਲਿਆ, ਚੌਹਾਂ ਪਾਸਿਆਂ ਤੋਂ ਘੇਰਾ ਪਾ ਕੇ ਬਾਬਾ ਅਜੀਤ ਸਿੰਘ ਨੂੰ ਘੇਰ ਲਿਆ। ਸਾਂਝਾ ਵਾਰ ਹੋਇਆ, ਬਾਬਾ ਅਜੀਤ ਸਿੰਘ ਦੇ ਸਰੀਰ ਦੇ ਟੁਕੜੇ ਹੋ ਗਏ। ਕੋਈ ਇੱਧਰੋਂ ਤੀਰ ਵੱਜਦਾ, ਕੋਈ ਇੱਧਰੋਂ ਛੁਰਾ ਵੱਜਦਾ, ਅਤੇ ਬਾਜਾਂ ਵਾਲਾ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜੈਕਾਰੇ ਛੱਡਦਾ ਹੈ। ਪੁੱਤਰ ਜੰਗ 'ਚ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜੈਕਾਰੇ ਗੁਰਾਂ ਨੇ। ਪੁੱਤਰ ਜੰਗ 'ਚ ਸ਼ਹੀਦ ਹੁੰਦਿਆਂ ਵੇਖ ਕੇ ਛੱਡੇ ਸੀ ਜੈਕਾਰੇ ਗੁਰਾਂ ਨੇ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ, ਕਲਗੀਧਰ ਪਿਤਾ ਨੇ ਜੈਕਾਰਾ ਛੱਡਿਆ। ਭਾਈ ਦਇਆ ਸਿੰਘ ਨੇ ਆਵਾਜ਼ ਮਾਰੀ, ਬਾਜਾਂ ਵਾਲਿਆ ਜੈਕਾਰਾ ਕਿਹੜੀ ਖੁਸ਼ੀ ਵਿੱਚ ਛੱਡਿਆ ਜੀ? ਭਾਈ ਦਇਆ ਸਿੰਘ ਜੀ, ਇਹ ਜੈਕਾਰਾ ਮੈਂ ਬਾਬਾ ਅਜੀਤ ਸਿੰਘ ਦੇ ਸ਼ਹੀਦ ਹੋਣ 'ਤੇ ਛੱਡਿਆ। ਗੁਰੂ ਵਾਲਿਓ, ਕਿਸੇ ਦਾ ਵੀ ਪੁੱਤਰ ਦੁਨੀਆਂ ਤੋਂ ਚਲਾ ਜਾਵੇ, ਅੱਖੀਆਂ ਦੇ ਹੰਝੂ ਬੰਦ ਨਹੀਂ ਹੁੰਦੇ, ਮਾਪੇ ਅੰਨੇ ਹੋ ਜਾਂਦੇ ਨੇ, ਪਰ ਧੰਨ ਬਾਜਾਂ ਵਾਲੇ ਅੱਜ ਆਪਣੇ ਪੁੱਤਰਾਂ ਦੇ ਸ਼ਹੀਦ ਹੋਣ 'ਤੇ ਖੁਸ਼ੀ ਦੇ ਜੈਕਾਰੇ ਛੱਡ ਰਹੇ ਨੇ। ਆਖੋ ਸਤਨਾਮ। ਕਲਗੀਧਰ ਪਿਤਾ ਗੜੀ ਤੋਂ ਥੱਲੇ ਉਤਰੇ ਨੇ, ਅੱਗੇ ਬਾਬਾ ਜੁਝਾਰ ਸਿੰਘ ਜੀ ਹੱਥ ਜੋੜ ਕੇ ਖੜ੍ਹੇ ਨੇ। ਪਿਤਾ ਜੀ, ਵੱਡਾ ਵੀਰ ਜੰਗ ਵਿੱਚ ਸ਼ਹੀਦ ਹੋ ਗਿਆ, ਮੈਨੂੰ ਵੀ ਆਗਿਆ ਦਿਓ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਬਾਜਾਂ ਵਾਲਿਆ, ਛੋਟੇ ਸਾਹਿਬਜ਼ਾਦਿਆਂ ਦਾ ਕੋਈ ਪਤਾ ਨਹੀਂ, ਬਾਬਾ ਅਜੀਤ ਸਿੰਘ ਵੀ ਜੰਗ ਵਿੱਚ ਸ਼ਹੀਦ ਹੋ ਚੁੱਕੇ ਨੇ, ਇੱਕ ਪੁੱਤਰ ਤੁਹਾਡੇ ਕੋਲ ਹੈ, ਪੁੱਤਰਾਂ ਕਰਕੇ ਦੁਨੀਆਂ 'ਤੇ ਨਾਮ ਰਹਿੰਦਾ। ਕਲਗੀਧਰ ਪਿਤਾ ਕਹਿਣ ਲੱਗੇ, ਦਇਆ ਸਿੰਘ ਜੀ, ਦੁਨੀਆਂ ਦਾ ਇਤਿਹਾਸ ਕੀ ਕਹੇਗਾ ਕਿ ਬਗਾਨੇ ਪੁੱਤਰ ਮਰਵਾ ਕੇ ਬਾਜਾਂ ਵਾਲੇ ਨੇ ਆਪਣਾ ਪੁੱਤਰ ਬਚਾ ਲਿਆ? ਜਾਣਦੇ ਹੋ, ਜੁਝਾਰ ਸਿੰਘ ਨੂੰ ਵੀ ਜੰਗ ਵਿੱਚ ਸ਼ਹੀਦੀਆਂ ਦਾ ਜਾਮ ਪੀਣ ਦਿਓ। ਬਾਬਾ ਜੁਝਾਰ ਸਿੰਘ ਵੀ ਜੰਗ ਵਿੱਚ ਸ਼ਹੀਦ ਹੋ ਗਏ ਨੇ। ਹੁਣ ਗੁਰੂ ਵਾਲਿਓ, ਕਲਗੀਧਰ ਪਿਤਾ ਆਪ ਜੰਗ ਦੀ ਤਿਆਰੀ ਕਰਦੇ ਨੇ। ਹੱਥ ਜੋੜ ਲਏ ਭਾਈ ਦਇਆ ਸਿੰਘ ਨੇ, ਬਾਜਾਂ ਵਾਲਿਆ, ਤੁਹਾਡੇ ਹੱਥੋਂ ਜਿਹੜਾ ਵੀ ਦੁਸ਼ਮਣ ਮਾਰਿਆ ਗਿਆ ਉਹ ਸੱਚਖੰਡ ਨੂੰ ਚਲਾ ਜਾਵੇਗਾ, ਇਸ ਵਾਸਤੇ ਤੁਹਾਨੂੰ ਅਸੀਂ ਜੰਗ ਵਿੱਚ ਨਹੀਂ ਜਾਣ ਦੇਣਾ। ਤੁਸੀਂ ਤੇ ਮੂਲ ਹੋ, ਤੁਹਾਡੇ ਵਰਗਾ ਗੁਰੂ ਸਾਨੂੰ ਦੁਬਾਰਾ ਨਹੀਂ ਲੱਭਣਾ। ਜੇਕਰ ਜੜ੍ਹਾਂ ਰਹਿ ਗਈਆਂ ਤੇ ਟਾਹਣੀਆਂ ਆਪਣੇ ਆਪ ਫੁੱਟ ਆਉਣਗੀਆਂ। ਤੁਸੀਂ ਅਨੇਕਾਂ ਖਾਲਸੇ ਨੂੰ ਤਿਆਰ ਕਰੋਗੇ, ਖਾਲਸੇ ਦੇ ਵਿੱਚ ਹਿੰਮਤ ਭਰੋਗੇ, ਪਰ ਬਾਜਾਂ ਵਾਲਿਆ ਤੁਸੀਂ ਜੰਗ ਨੂੰ ਨਹੀਂ ਜਾਓਗੇ। ਸਿੰਘਾਂ ਦੀ ਬੇਨਤੀ ਮੰਨੀ ਬਾਜਾਂ ਵਾਲੇ ਨੇ। ਗੁਰੂ ਵਾਲਿਓ ਹੱਥ ਜੋੜ ਕੇ ਬੇਨਤੀ ਕੀਤੀ ਸਿੰਘਾਂ ਨੇ, ਕਿਉਂਕਿ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ, ਇਹਨਾਂ ਸਿੰਘਾਂ ਨੇ ਹੱਥ ਜੋੜੇ ਬਾਜਾਂ ਵਾਲਿਆ, ਹੁਣ ਚਮਕੌਰ ਦੀ ਗੜੀ ਨੂੰ ਆਪਾਂ ਛੱਡ ਚੱਲੀਏ। ਬਾਜਾਂ ਵਾਲੇ ਕਹਿਣ ਲੱਗੇ ਨਹੀਂ, ਪਰ ਗੁਰੂ ਵਾਲਿਓ ਪੰਜਾਂ ਪਿਆਰਿਆਂ ਦਾ ਹੁਕਮ ਬਾਜਾਂ ਵਾਲੇ ਨਹੀਂ ਸਨ ਮੋੜ ਸਕਦੇ। ਉਹਨਾਂ ਦੀ ਬੇਨਤੀ ਨੂੰ ਕਬੂਲ ਕੀਤਾ। ਅੱਜ ਬਾਜਾਂ ਵਾਲੇ ਚਮਕੌਰ ਦੀ ਗੜੀ ਨੂੰ ਛੱਡ ਰਹੇ ਨੇ। ਉਧਰ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ। ਅੱਧੀ ਰਾਤ ਹੈ, ਚਮਕੌਰ ਦੀ ਗੜੀ ਦੇ ਵਿੱਚੋਂ ਜਦੋਂ ਬਾਹਰ ਨਿਕਲੇ ਨੇ, ਕੀ ਤੱਕਦੇ ਨੇ, ਬਿਜਲੀ ਚਮਕੀ ਹੈ। ਅੱਗੇ ਕੀ ਵੇਖਿਆ? ਭਾਈ ਦਇਆ ਸਿੰਘ ਜੀ, ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦਾ ਸੀਸ ਆਪਣੇ ਪੱਟਾਂ ਦੇ ਉੱਤੇ ਰੱਖ ਕੇ ਬੈਠਾ ਹੈ। ਦਇਆ ਸਿੰਘ ਜੀ ਕੀ ਕਰ ਰਹੇ ਹੋ? ਉਸ ਵਾਲੇ ਬਚਨ ਕੀਤਾ ਭਾਈ ਦਇਆ ਸਿੰਘ ਨੇ, ਪਈਆਂ ਨੇ ਦੋ ਲਾਸ਼ਾਂ ਸੋਹਣੇ ਜੀਤ ਅਤੇ ਜੁਝਾਰ ਦੀ, ਧਰਤੀ 'ਤੇ ਸੁੱਤੇ ਪਏ ਨੇ ਤੁਹਾਡੇ ਦੋਵੇਂ ਲਾਲ ਜੀ, ਪਾੜ ਦਸਤਾਰ ਦੋ ਕਫਨ ਬਣਾ ਦਿਆਂ, ਬਾਜਾਂ ਵਾਲਿਆ ਮੈਂ ਤੇਰੇ ਪੁੱਤਰਾਂ 'ਤੇ ਪਾ ਦਿਆਂ। ਭਾਈ ਦਇਆ ਸਿੰਘ ਜੀ ਬੇਨਤੀ ਕਰ ਰਹੇ ਨੇ, ਕਲਗੀਧਰ ਪਿਤਾ, ਇਸ ਵੇਲੇ 'ਤੇ ਆਪਣੇ ਕੋਲ ਕੋਈ ਕਫਨ ਵੀ ਨਹੀਂ, ਪਰ ਤੁਹਾਡੇ ਅਜੀਤ ਅਤੇ ਜੁਝਾਰ ਦੀਆਂ ਲਾਸ਼ਾਂ ਪਈਆਂ ਨੇ, ਮੈਂ ਆਪਣੀ ਦਸਤਾਰ ਪਾੜ ਕੇ ਦੋ ਕਫਨਾਂ ਦੇ ਟੁਕੜੇ ਬਣਾ ਲਵਾਂ। ਪਾੜ ਦਸਤਾਰ ਦੋ ਕਫਨ ਬਣਾ ਦਿਆਂ, ਬਾਜਾਂ ਵਾਲਿਆ ਮੈਂ ਤੇਰੇ ਪੁੱਤਰਾਂ 'ਤੇ ਪਾ ਦਿਆਂ, ਕਫਨ ਤੋਂ ਬਿਨਾਂ ਦੱਸੋ ਕੌਣ ਇੱਥੋਂ ਜਾਂਦਾ ਹੈ। ਦੋ ਗਜ ਕੱਪੜਾ ਤੇ ਗਰੀਬ ਤੋਂ ਗਰੀਬ ਪਾਉਂਦਾ ਹੈ। ਬਾਜਾਂ ਵਾਲਿਆ, ਮੇਰੇ ਅੰਦਰ ਪਿਆਰ ਜਾਗਿਆ ਹੈ, ਮੈਂ ਤੇਰੇ ਪੁੱਤਰਾਂ ਦੇ ਉੱਤੇ ਆਪਣੀ ਦਸਤਾਰ ਪਾੜ ਕੇ ਦੋ ਕਫਨ ਬਣਾ ਕੇ ਪਾ ਦਿਆਂ। ਕਲਗੀਧਰ ਪਿਤਾ ਹੱਸ ਪਏ, ਭਾਈ ਦਇਆ ਸਿੰਘ ਜੀ, ਭਾਈ ਦਇਆ ਸਿੰਘ ਸੁਣੋ ਬਚਨ ਹਮਾਰੇ ਜੀ, ਪੁੱਤਰਾਂ ਦੇ ਨਾਲੋਂ ਮੈਨੂੰ ਸਿੰਘ ਨੇ ਪਿਆਰੇ ਜੀ। ਕਹਿਣਗੇ ਕੀ ਲੋਕੀ ਫਰਕ ਬਾਜਾਂ ਵਾਲਾ ਪਾ ਗਿਆ, ਸਿੰਘਾਂ ਨੂੰ ਇਹ ਛੱਡ ਕਫਨ ਪੁੱਤਰਾਂ 'ਤੇ ਪਾ ਗਿਆ। ਦੁਨੀਆ ਦਾ ਇਤਿਹਾਸ ਭਾਈ ਦਇਆ ਸਿੰਘ ਜੀ ਕੀ ਕਵੇਗਾ ਕਿ ਬਗਾਨੇ ਪੁੱਤਰਾਂ ਨੂੰ ਛੱਡ ਕੇ ਆਪਣੇ ਪੁੱਤਰਾਂ 'ਤੇ ਕਫਨ ਪਾ ਗਿਆ। ਔਖੇ ਸੌਖੇ ਵੇਲੇ ਸਿੰਘ ਰਹੇ ਮੇਰੇ ਨਾਲ ਜੀ, ਇਹੀਓ ਮੇਰੇ ਪੁੱਤਰ ਨੇ, ਇਹੀਓ ਮੇਰੇ ਲਾਲ ਜੀ, ਕਿਸ਼ਤਾਂ ਦੇ ਨਾਲ ਮਸਾਂ ਕਰਜ਼ਾ ਮੈਂ ਲਾਇਆ ਏ। ਭਾਈ ਦਇਆ ਸਿੰਘ ਜੀ, ਪੁੱਤਰ ਨੇ ਮੇਰੇ, ਪਾਣੀ ਤੇਰੀਆਂ ਅੱਖਾਂ ਵਿੱਚੋਂ ਆਇਆ। ਕਲਗੀਧਰ ਪਿਤਾ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ, ਮੇਰਾ ਦੇ ਮਾਂ ਵਾਕਾਂ ਅਨੁਸਾਰ ਮੈਂ ਤੇ ਕਿਸ਼ਤਾਂ ਦੇ ਨਾਲ ਮਸਾਂ ਕਰਜ਼ਾ ਲਾਇਆ ਹੈ, ਕਿਸ਼ਤਾਂ ਦੇ ਨਾਲ ਮਸਾਂ ਕਰਜ਼ਾ ਮੈਂ ਲਾਇਆ ਏ, ਤੇਰੀਆਂ ਅੱਖਾਂ ਚੋਂ ਕਾਨੂੰ ਪਾਣੀ ਭਰ ਆਇਆ ਏ। ਭਾਈ ਦਇਆ ਸਿੰਘ ਜੀ, ਗੁਰੂ ਵਾਲਿਓ, ਭੁੱਬਾ ਮਾਰ ਕੇ ਰੋ ਪੈ। ਪੁੱਤਰਾਂ ਦੀ ਮੌਤ ਸੁਣ ਵੱਡੇ ਵੱਡੇ ਹੱਲ ਦੇ, ਬਾਜਾਂ ਵਾਲਿਆ, ਪੁੱਤਰਾਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਕਿਸੇ ਪੰਛੀ ਦੇ ਆਲਣੇ ਦੇ ਵਿੱਚ ਹੱਥ ਪਾਓ, ਗੁਰੂ ਵਾਲਿਓ, ਆਪਣੇ ਬੱਚੇ ਨੂੰ ਕੋਈ ਜਾਨਵਰ ਕੋਈ ਪੰਛੀ ਹੱਥ ਨਹੀਂ ਲਾਉਣ ਦਿੰਦਾ, ਪਰ ਧੰਨ ਬਾਜਾਂ ਵਾਲਾ, ਪੁੱਤਰਾਂ ਦੀ ਮੌਤ ਸੁਣ ਵੱਡੇ ਵੱਡੇ ਹੱਲ ਦੇ, ਪੁੱਤਰਾਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਅਰਜਨ ਨੂੰ ਪਤਾ ਲੱਗਾ ਅਭਵਾਨੂ ਗਿਆ ਮਾਰਿਆ। ਗੌਰ ਕਰਿਓ, ਕੁਰਕਸ਼ੇਤਰ ਦੀ ਧਰਤੀ 'ਤੇ ਜੰਗ ਹੋ ਰਿਹਾ ਸੀ ਕੈਰੋਆਂ ਅਤੇ ਪਾਂਡਵਾਂ ਦਾ। ਜਦੋਂ ਅਰਜਨ ਯੋਧੇ ਨੂੰ ਪਤਾ ਲੱਗਾ ਕਿ ਤੇਰਾ ਪੁੱਤਰ ਅਭਵਾਨੂ ਜੰਗ ਵਿੱਚ ਮਾਰਿਆ ਗਿਆ ਅਤੇ ਹੱਥ ਦੇ ਵਿੱਚੋਂ ਕਮਾਨ ਡਿੱਗ ਪਈ ਸੀ, ਅਰਜਨ ਨੂੰ ਪਤਾ ਲੱਗਾ ਅਭਵਾਨੂ ਗਿਆ ਮਾਰਿਆ, ਪੁੱਤਰਾਂ ਦਾ ਦੁੱਖ ਉੱਥੋਂ ਗਿਆ ਨਾ ਸਹਾਰਿਆ, ਅਸਤਾਮਾ ਜੰਗ ਵਿੱਚ ਹਾਥੀ ਗਿਆ ਮਾਰਿਆ, ਦਰੋਣਾਚਾਰਿਆ ਦੇ ਉਦੋਂ ਜੰਗ ਵਿੱਚ ਹਾਰਿਆ। ਜਦੋਂ ਗੁਰੂ ਵਾਲਿਓ ਜੰਗ ਹੋ ਰਿਹਾ, ਦਰੋਣਾਚਾਰਿਆ ਕੈਰੋ ਅਤੇ ਪਾਂਡੂਆਂ ਦਾ ਗੁਰੂ ਸੀ, ਇੰਨਾ ਵੱਡਾ ਯੋਧਾ, ਉਹਨੂੰ ਕੋਈ ਮਾਰਨ ਵਾਲਾ ਦੁਨੀਆ 'ਤੇ ਨਹੀਂ ਸੀ, ਪਰ ਗੁਰੂ ਵਾਲਿਓ ਇਹਨਾਂ ਨੇ ਸਕੀਮ ਬਣਾਈ ਪਾਂਡੂਆਂ ਨੇ, ਹਾਥੀ ਦਾ ਨਾਮ ਅਸਥਾਮਾ ਰੱਖ ਕੇ ਉਹਨੂੰ ਤੀਰਾਂ ਦੇ ਨਾਲ ਮਾਰ ਦਿੱਤਾ, ਰੌਲਾ ਪਾ ਦਿੱਤਾ, ਅਸਥਾਮਾ ਮਾਰਿਆ ਗਿਆ। ਜਦੋਂ ਪਤਾ ਲੱਗਾ ਦਰੋਣਾਚਾਰਿਆ ਨੂੰ ਕਿ ਤੇਰਾ ਪੁੱਤਰ ਮਾਰਿਆ ਗਿਆ, ਮਰਿਆ ਤੇ ਹਾਥੀ ਸੀ, ਗੌਰ ਕਰਿਓ, ਮਰਿਆ ਤੇ ਹਾਥੀ ਹੈ, ਪਰ ਦਰੋਣਾਚਾਰਿਆ ਜਿਹੜਾ ਜੰਗ ਵਿੱਚ ਹਾਰ ਗਿਆ, ਧਰਤੀ 'ਤੇ ਗੇੜਾ ਖਾ ਕੇ ਡਿੱਗ ਪਿਆ, ਪੁੱਤਰਾਂ ਦੇ ਦੁੱਖ ਐਸੇ ਨੇ, ਪਰ ਧੰਨ ਬਾਜਾਂ ਵਾਲਾ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਅਸਥਾਮਾ ਜੰਗ ਵਿੱਚ ਗਿਆ ਜਦੋਂ ਮਾਰਿਆ, ਦਰੋਣਾਚਾਰਿਆ ਤੋਂ ਦੁੱਖ ਗਿਆ ਨਾ ਸਹਾਰਿਆ, ਅੱਖੀਆਂ ਤੋਂ ਓਹਲੇ ਹੋ ਗਈ ਮੂਰਤੀ ਪਿਆਰੀ ਜੀ, ਦਸ਼ਰਤ ਨੇ ਮਹਾਲੇ ਉਤੋਂ ਛਾਲ ਉਦੋਂ ਮਾਰੀ ਜੀ। ਜਦੋਂ ਦਸ਼ਰਤ ਦੀ ਅੱਖਾਂ ਦੇ ਸਾਹਮਣੇ ਗੁਰੂ ਵਾਲਿਓ 14 ਸਾਲ ਦਾ ਬਨਵਾਸ ਸੀ ਰਾਮ ਚੰਦਰ ਤੇ ਲਛਮਣ, 14 ਸਾਲ 10,000 ਸਾਲ ਦੀ ਉਮਰ ਹੋਇਆ ਕਰਦੀ ਸੀ, ਤੇ 10,000 ਸਾਲ ਦੀ ਉਮਰ ਦੇ ਵਿੱਚੋਂ 14 ਸਾਲ ਕੱਢ ਲਓ ਕਿੰਨੇ ਕੁ ਹੋਏ, ਹੁਣ ਤੇ 100 ਸਾਲ ਦੀ ਉਮਰ ਹੈ ਨਾ। 10-10 ਸਾਲ ਤੇ ਗੁਰੂ ਵਾਲਿਓ ਆਪਣੇ ਬੱਚੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ, ਵਾਪਸ ਨਹੀਂ ਆਉਂਦੇ। ਪਰ ਦਸ਼ਰਤ ਤੋਂ 14 ਸਾਲ ਦਾ ਬਨਵਾਸ, ਪੁੱਤਰਾਂ ਦਾ ਵਿਛੋੜਾ ਨਹੀਂ ਸੀ ਝੱਲਿਆ ਗਿਆ। ਅੱਖੀਆਂ ਤੋਂ ਓਹਲੇ ਹੋ ਗਈ ਮੂਰਤੀ ਪਿਆਰੀ ਜੀ, ਦਸ਼ਰਤ ਨੇ ਮਹਾਲੇ ਉਤੋਂ ਛਾਲ ਉਦੋਂ ਮਾਰੀ ਸੀ, ਇੱਕ ਵੀ ਨਾ ਅਥਰੂ ਤੁਸੀਂ ਅੱਖਾਂ ਚੋਂ ਬਹਾਇਆ ਏ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਬਾਜਾਂ ਵਾਲਿਆ, ਪੁੱਤਰਾਂ ਦੀਆਂ ਲਾਸ਼ਾਂ ਵੇਖ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਡਿੱਗਾ, ਇੱਕ ਵੀ ਨਾ ਅਥਰੂ ਤੁਸੀਂ ਅੱਖਾਂ ਚੋਂ ਵਗਾਇਆ ਏ। ਬਾਜਾਂ ਵਾਲਿਆ, ਤੇਰੇ ਜਿਹਾ ਨਾ ਕੋਈ ਆਉਣਾ ਤੇ ਨਾ ਕੋਈ ਆਇਆ ਏ। ਗੁਰੂ ਵਾਲਿਓ, ਹਰ ਕੋਈ ਦਾਨੀ ਬਣਦਾ, ਹਰ ਕੋਈ ਸੂਰਮਾ ਕਹਾਉਂਦਾ, ਪਰ ਬਾਜਾਂ ਵਾਲੇ ਵਰਗਾ ਨਾ ਹੋਇਆ ਨਾ ਹੋਣਾ। ਬਾਜਾਂ ਵਾਲੇ ਜਿਹਾ ਕੋਈ ਨਾ ਹੋਇਆ ਨਾ ਹੋਣਾ, ਬਾਜਾਂ ਵਾਲੇ ਜਿਹਾ ਤਰ। ਪਿਤਾ ਦੇ ਨਾਲ ਕੋਈ ਵੀ ਇਤਿਹਾਸ ਜੋੜ ਲਈਏ ਗੁਰੂ ਵਾਲਿਓ, ਬਾਜਾਂ ਵਾਲੇ ਵਰਗਾ ਜਿਗਰਾ ਕਿਸੇ ਦਾ ਹੋਰ ਦਾ ਨਹੀਂ। ਹੁਣ ਗੁਰੂ ਵਾਲਿਓ, ਚਮਕੌਰ ਦੀ ਗੜੀ ਨੂੰ ਛੱਡਿਆ ਜਾਣ ਤੋਂ ਵੱਧ ਪਿਆਰੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ। ਅਜੀਤ ਤੇ ਜੁਝਾਰ ਦੀ ਲਾਸ਼ ਪਈ ਹੈ, ਪਰ ਬਾਜਾਂ ਵਾਲੇ ਕੋਲੋਂ ਦੀ ਇੰਜ ਲੰਘ ਹੈ ਜਿਵੇਂ ਕੋਈ ਬਗਾਨਾ ਪਿਆ ਹੁੰਦਾ। ਆਖੋ ਸਤਨਾਮ, ਉੱਚੀ ਆਵਾਜ਼ ਦੇ ਵਿੱਚ ਬਾਜਾਂ ਵਾਲੇ ਨੇ ਕਿਹਾ ਕਿ ਹਿੰਦੂਆਂ ਦਾ ਪੀਰ ਜਾ ਰਿਹਾ ਹੈ, ਜੇ ਕਿਸੇ ਦੇ ਵਿੱਚ ਹਿੰਮਤ ਹੈ ਤੇ ਫੜ ਲਓ। ਹੁਣ ਕਲਗੀਧਰ ਪਿਤਾ ਨੇ ਉੱਥੇ ਤਾੜੀ ਮਾਰੀ ਹੈ, ਤਾੜੀ ਸਾਹਿਬ ਗੁਰਦੁਆਰਾ ਬਣਿਆ। ਤਾੜੀ ਮਾਰਨ ਦਾ ਕਾਰਨ ਕੀ ਸੀ? ਬਾਜਾਂ ਵਾਲੇ ਨੇ ਤਾੜੀ ਕਿਉਂ ਮਾਰੀ ਕਿ ਦੁਨੀਆਂ ਦੇ ਲੋਕੋ, ਬਾਜਾਂ ਵਾਲੇ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਜਿੰਨੇ ਵੀ ਹੀਰੇ ਮੋਤੀ ਲਾਲ ਜਵਾਹਰ ਸਾਰੇ ਗ੍ਰੰਥ ਜਿਹੜੇ ਨੇ ਸਰਸਾ ਦੀ ਭੇਟ ਕਰ ਦਿੱਤੇ। ਅੱਜ ਬਾਜਾਂ ਵਾਲੇ ਦੇ ਸਿਰ 'ਤੇ ਇੱਕ ਕਲਗੀ ਸੀ, ਉਹ ਵੀ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੀ। ਹੁਣ ਖਾਲੀ ਹੱਥ ਬਾਜਾਂ ਵਾਲਾ ਫਕੀਰਾਂ ਦੇ ਵਾਂਗੂ ਜਾ ਰਿਹਾ। ਆਖੋ ਸਤਨਾਮ। ਅੱਗੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਵਾਲਿਓ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਵੀ ਬਾਜਾਂ ਵਾਲੇ ਨਾਲੋਂ ਵਿਛੜ ਗਏ। ਬਾਜਾਂ ਵਾਲੇ ਨੇ ਬਚਨ ਕੀਤੇ ਸਨ ਕਿ ਤਾਰਿਆਂ ਦੀ ਸੇਧ ਲੈ ਕੇ ਇੱਕ ਜਗ੍ਹਾ 'ਤੇ ਆਪਣਾ ਮਿਲਾਪ ਹੋ ਜਾਵੇਗਾ। ਹੁਣ ਕਲਗੀਧਰ ਪਿਤਾ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਏ ਨੇ ਗੁਰੂ ਵਾਲਿਓ, ਜਿਵੇਂ ਕੋਈ ਕਰਜਾਈ ਕਰਜ਼ਾ ਲਾ ਕੇ ਸੁੱਤਾ ਹੁੰਦਾ। ਇੱਕ ਸੰਘਣਾ ਝਾੜ ਹੈ, ਕੰਡਿਆਂ ਦੀ ਛੇਜ ਵਿਛਾਈ ਬਾਜਾਂ ਵਾਲੇ ਪਏ ਨੇ ਸਾਰਾ ਸਰਬੰਸ ਵਾਰ ਕੇ ਪੁੱਤਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਕੇ ਬਾਜਾਂ ਵਾਲੇ ਅੱਜ ਕਿਵੇਂ ਸੁੱਤੇ ਪਏ ਨੇ। ਓ ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ ਮਖਮਲ ਦੀਆਂ ਸੇਜਾਂ ਦੇ ਉੱਤੇ ਸੌਣ ਵਾਲੇ ਕਲਗੀਧਰ ਪਿਤਾ ਅੱਜ ਕੰਡਿਆਂ ਦੀ ਛੇਜ ਵਿਛਾਈ ਸੁੱਤੇ ਪਏ ਨੇ। ਲੱਭਦੇ ਲੱਭਦੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਕਲਗੀਧਰ ਪਿਤਾ ਦੇ ਕੋਲ ਪਹੁੰਚ ਗਏ। ਕੰਡਿਆਂ ਦੀ ਛੇਜ ਵਿਛਾਈ ਬਾਜਾਂ ਵਾਲੇ ਸੁੱਤੇ ਪਏ ਨੇ। ਭਾਈ ਦਇਆ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਬਾਜਾਂ ਵਾਲਿਆ, ਕਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੁਰਿਆ ਕਰਦਾ ਸੈਂ, ਤੇਰੇ ਚਰਨਾਂ ਦੇ ਥੱਲੇ ਮਖਮਲ ਦੀਆਂ ਚਾਦਰਾਂ ਵਿਛਾ ਦਿੱਤੀਆਂ ਜਾਂਦੀਆਂ ਸਨ। ਅੱਜ ਪੈਰਾਂ ਵਿੱਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਸਿਰ ਉੱਤੇ ਤਾਜ ਨਹੀਂ, ਹੱਥ ਵਿੱਚ ਬਾਜ ਨਹੀਂ। ਇੱਕ ਫਕੀਰਾਂ ਦੀ ਤਰ੍ਹਾਂ ਜਿਵੇਂ ਕੋਈ ਕਰਜਾਈ ਆਪਣਾ ਕਰਜ਼ਾ ਲਾ ਕੇ ਸੁੱਤਾ ਹੁੰਦਾ ਹੈ। ਬਾਜਾਂ ਵਾਲਿਆ, ਤੇਰਾ ਧਨ ਜਿਗਰਾ ਹੈ, ਦੁਨੀਆਂ ਦੇ ਇਤਿਹਾਸ ਫਰੋਲ ਲਵੋ, पर गुरु वालियो जिवें आकाश विच चंद्रमा है तारे ने, पर चंद्रमा ना होवे ते तारे रोशनी नहीं करदे। इसे तरह दुनिया का इतिहास एक तारे ने ते बाजां वाले का इतिहास एक चंद्रमा है। छोटे साहबजादे माता गुजर कौर दे नाल उस गंगू पापी दे घर चले गए ने, पर बाजां वाले माछीवाड़े दे जंगलां दे विच सुते पए ने। भाई दया सिंह ने चरणा ते नमस्कार कीती, बाजां वालिया कृपा कर, 10 लख दे घेरे ने फिर घेरा पा लिया, आपां माछीवाड़े दे जंगलां विचों अगे निकल चलीए। बाजां वाले उठे ने, सुभावक ही बचन करदे ने, मित्र प्यारे नूं साडा हाल मरीदां दा कहना। गुरु वालियो कलगीधर पिता दा इतिहास दुनिया दे इतिहासां नालों वखरा है। अज दी विचार विच ए विचारां होईयां ने वड्डे साहबजादियां दियां, कल दे दीवान विच छोटे साहबजादियां दा इतिहास साहब जी दे नाल सांझा कीता जावेगा। बाजां वाले वर्गा कौन हो सकदा है, ना कोई होया ते ना